ਰੱਸੀ ਨੂੰ ਅੱਗ ਲੱਗੀ ਹੋਈ ਹੈ, ਹੌਲੀ ਹੌਲੀ ਜਲੀ ਜਾਂਦੀ ਹੈ, ਮੁੱਕੇ ਜਾਣੀ ਹੈ ਉਹ ਤਾਂ।
ਮਨ ਗੁਰਮਿਲ ਕਾਜ ਸਵਾਰੇ,
ਮਨ ਗੁਰਮਿਲ ਕਾਜ ਸਵਾਰੇ, ਮਨ ਨੇ ਆਪਣੇ ਮੂਲ, ਇਹਦਾ ਮੂਲ ਇਹਦਾ ਗੁਰ ਹੈ, ਅੰਤਰਾਤਮਾ ਦੀ ਆਵਾਜ਼ ਇਹਦਾ ਗੁਰ ਹੈ, ਅੰਤਰਾਤਮਾ ਦੀ ਆਵਾਜ਼ ਨਾਲ ਮਿਲ ਕੇ ਇਹਦਾ ਕਾਜ ਸਵਾਰ ਸਿਵਰ ਵਿਗੜਿਆ ਹੋਇਆ ਜਿਹੜਾ ਕਾਜ ਹੈ ਨਾ।
ਗੁਰਮਿਲ ਕਾਜ ਸਵਾਰੇ,
ਗੁਰਮਿਲ ਗਿਆਨ ਮਿਲੂਗਾ, ਗੁਰਮਤ ਦਾ ਗਿਆਨ ਮਿਲੂਗਾ, ਇਹ ਕਹਿ ਲਓ ਗੁਰਮਤ ਦਾ ਗਿਆਨ ਨਾਲ ਇਹਦਾ ਕਾਜ ਸਿਵਰ ਸਕਦਾ। ਜੇ ਕੋਈ ਗਿਆਨ ਮਿਲ ਜਾਵੇ ਤਾਂ ਕਾਜ ਸਿਵਰ ਜੂਗਾ, ਸਵਾਰ ਸਕਦਾ। ਜੇ ਗਿਆਨ ਲਿਆ ਇਹਨੇ ਗੁਰਬਾਣੀ ਤੋਂ, ਗੁਰਬਾਣੀ ਦੇ ਪੜ੍ਹੇ ਤੇ ਕੋਈ ਕਾਜ ਨਹੀਂ ਸਮਝ, ਖਾਲੀ ਬਹਿਸ। ਪਾਠ ਕਰੇ ਤੇ ਕੋਈ ਕਾਜ ਨਹੀਂ ਸਮਝ, ਪਾਠ ਪੜ੍ਹਦੇ ਹੀ ਤੇ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਮਰ ਭਜੂ ਸਾਧੇ ਕਰਦੇ ਹੀ ਸੀ। ਸਿਰਫ ਗਿਆਨ ਲੈਣ ਨਾਲ ਕਾਜ ਸਿਮਰ ਸਕਦਾ, ਉਹ ਵੀ ਜੇ ਸਮਾਨ ਨਾ ਹੋਵੇ ਕਿਸੇ ਨੇ, ਜੇ ਗਿਆਨ ਲੈ ਕੇ ਵੀ ਨਹੀਂ ਸਮਾਰਿਆ ਕਿਸੇ ਨੇ, ਗੱਲ ਲੈ ਕੇ ਵੀ ਨਹੀਂ ਸਵਾਲਦੇ, ਮੁੱਖ ਗਿਆਨੀ ਰਹਿ ਜਾਂਦੇ ਨੇ ਉਹ, ਪਤਾ ਵੀ ਲੱਗ ਗਿਆ, ਗੱਲ ਤਾਂ ਪਤਾ ਲੱਗਣਾ ਹੀ ਹੈ, ਫਿਰ ਵੀ ਨਹੀਂ ਸਵਾਰਿਆ। ਪਤਾ ਵੀ ਹੁੰਦਾ ਹੈ ਵੀ ਸਾਲ ਤੋਂ ਬਾਅਦ ਇਮਤਿਹਾਨ ਦੇਣਾ, ਨਿਆਣੇ ਪੜ੍ਹਦੇ ਨਹੀਂ, ਫਿਰ ਵੀ ਨਹੀਂ ਪੜ੍ਹਦੇ ਜਿਹਨੇ ਨਹੀਂ ਪੜ੍ਹਨਾ। ਪਤਾ ਨਹੀਂ ਹੁੰਦਾ ਉਹਨਾਂ ਨੂੰ, ਪਤਾ ਹੀ ਹੈ ਵੀ ਸਾਲ ਤੋਂ ਬਾਅਦ ਭਾਈ ਜਿਹੜੀਆਂ ਕਿਤਾਬਾਂ ਨੇ ਇਹਨਾਂ ਦੇ ਵਿੱਚੋਂ ਪੇਪਰ ਦੇਣਾ ਪੈਣਾ ਤਾਂ ਪਾਸ ਹੋਣ, ਪਤਾ ਹੀ ਹੁੰਦਾ। ਜੇ ਉਹ ਤਾਂ ਬਾਅਦ ਵੀ ਨਾ ਕਰੇ, ਕਰਨ ਨਾਲ ਹੁੰਦੇ ਹੋਣੇ ਕੁਛ।
ਰਹਾਓ
ਮਨ ਗੁਰਮਿਲ ਕਾਜ ਸਵਾਰੇ, ਕਾਜ ਸਵਾਰਨਾ ਜਿਹੜਾ ਹੈ, ਗੁਰ ਤਾਂ ਮਿਲ ਗਿਆ, ਕਾਜ ਨਹੀਂ ਸਵਾਰਿਆ। ਪਹਿਲਾਂ ਤਾਂ ਕਹਿੰਦਾ ਖੁਰਪਾ ਹੈ ਨਹੀਂ ਗੁੱਡਣਾ ਸੀ, ਖੁਰਪਾ ਮਿਲ ਗਿਆ ਹੁਣ ਗੁੱਡਦਾ ਨਹੀਂ। ਕਹਿੰਦਾ ਕੀ ਕਰਦੇ, ਖੁਰਪਾ ਹੈ ਨਹੀਂ ਸੀ ਗੁੱਡਦੇ ਕਾਹਦੇ ਨਾ, ਉਹ ਖੁਰਪਾ ਵੀ ਕਦੋਂ ਮਿਲ ਗਿਆ, ਹੁਣ ਗੁੱਡਦਾ ਹੁਣ ਵੀ ਨਹੀਂ, ਫਿਰ ਕੀ ਫਾਇਦਾ ਹੋਇਆ, ਗੁੱਡਿਆ ਹੀ ਗੁੱਡਾ ਹੁਣ, ਇਹੜੇ ਉਗੜਨੇ ਗੁੱਡੇ ਤੇ ਹੀ ਬਾਹਰ ਨਿਕਲਣੇ ਨੇ, ਨਹੀਂ ਫਸਲ ਖਾ ਜਾਣਗੇ ਸਾਰੀ।
ਰਹਾਓ
ਇਹ ਗਿਆਨ ਦਾ ਹਥਿਆਰ ਵੀ ਮਿਲ ਗਿਆ, ਫਿਰ ਵੀ ਨਹੀਂ ਤੂੰ ਕਰਦਾ ਤੇ ਫਿਰ ਕੀ।
ਰਹਾਓ ਇਹ ਸੰਸਾਰ ਵਿਕਾਰ ਸੰਸੇ ਮਹ, ਤਰਿਓ ਬ੍ਰਹਮ ਗਿਆਨੀ।
ਇਹ ਸੰਸਾਰ ਹੈ, ਇਹ ਵਿਕਾਰਾਂ ਦਾ ਭਰਿਆ ਹੈ, ਵਿਕਾਰ ਨੇ ਜਾਂ ਉਗਣੇ, ਉਗਣੇ ਚ ਕੋਈ ਗੁਣ ਨਹੀਂ ਹੈ ਸੰਸਾਰ ਚ, ਸੰਸਾਰੀ ਆਦਮੀ ਉਗਣ ਭਰੇ ਹੋਏ ਹੁੰਦੇ ਨੇ, ਇਸੇ ਕਰਕੇ ਸਿੱਖਾਂ ਸੰਸਾਰੀ ਹੋ ਗਿਆ, ਜਿਹੜੇ ਉਗੜਨੇ ਗੁਣੇ ਚ ਹੀ ਨਹੀਂ ਕੋਈ ਕਿਸੇ ਚ।
ਸੰਸੇ ਮਹ,
ਸੰਸਾ ਵੀ ਹੈ ਸਾਰਿਆਂ ਨੂੰ, ਚਿੰਤਾ ਵੀ ਹੈ, ਦਿਲਾਂ ਚਿੰਤਾ ਲੱਗੀ ਹੋਈ ਹੈ। ਸੰਸਾਰ ਹੈ, ਸੰਸਾਰ ਭਰਿਆ ਦਾ ਸੰਸਾਰ ਹੁੰਦਾ ਹੀ ਸੰਸਾਰ, ਸੰਸਾ ਇਹ ਸੰਸਾਰ ਹੈ, ਸਹਿਸਾ ਸੰਸਾ ਸੰਸਾਰ ਦਾ ਹੀ ਦੋ ਹੈ। ਸਹਿਸਾ ਕਹਿੰਦੇ ਜਿੱਥੇ ਸਹਿਮ ਰਹੇ ਭੈ ਭੀਤ ਰਹੇ ਮਨ, ਉਹਨੂੰ ਸਹਿਸਾ ਕਹਿੰਦੇ ਨੇ। ਸੰਸਾਰ ਸਾਰੇ ਭੈ ਭੀਤ ਨੇ, ਇੱਕ ਦੂਜੇ ਤੋਂ ਡਰਦੇ ਨੇ, ਕਿਸੇ ਨਾ ਕਿਸੇ ਚੀਜ਼ ਦਾ ਡਰ ਹਰ ਵਕਤ ਬਣਿਆ ਹੀ ਰਹਿੰਦਾ। ਇੱਥੇ ਤਰਦਾ ਕੌਣ ਹੈ ਸੰਸਾਰ ਚ,
ਤਰਿਓ ਬ੍ਰਹਮ ਗਿਆਨੀ।
ਤਰਨਾ ਕਾ ਚੋ, ਤਰਨਾ ਹੁੰਦਾ ਹੈ ਸਹਿਸੇ ਤੋਂ ਉੱਪਰ ਰਹਿਣ, ਬੇਫਿਕਰ ਰਹਿਣ। ਜਿਹੜਾ ਬੇਫਿਕਰ ਹੈ ਉਹ ਤਰਿਆ ਹੋਇਆ ਹੈ, ਜਿਹੜਾ ਫਿਕਰ ਦੇ ਵਿੱਚ ਡੁੱਬਿਆ ਹੋਇਆ। ਸੰਸਾਰੀ ਆਦਮੀ ਚਿੰਤਾ ਯੁਕਤ ਹੈ, ਚਿੰਤਾ ਤੋਂ ਰਹਿ, ਚਿੰਤਾ ਵਿੱਚ ਡੁੱਬਿਆ ਹੋਇਆ ਜਿਹੜਾ ਹੈ ਉਹ ਸੰਸਾਰੀ ਹੈ। ਜਿਹੜਾ ਚਿੰਤਾ ਤੋਂ ਮੁਕਤ ਹੈ, ਨਿਰਭੈ ਹੈ, ਉਹ ਤਰਿਆ ਹੋਇਆ।
ਤਰਿਓ ਬ੍ਰਹਮ ਗਿਆਨੀ,
ਉਹ ਬ੍ਰਹਮ ਗਿਆਨੀ ਹੋ ਸਕਦਾ, ਤੂੰ ਤਾਂ ਹੈ ਨਹੀਂ ਬ੍ਰਹਮ ਗਿਆਨੀ। ਦੇ ਬਿਨਾਂ ਕੋਈ ਵੀ ਆਦਮੀ ਜਿਹੜਾ ਹੈਗਾ ਤਰਿਆ ਹੋਇਆ ਨਹੀਂ ਹੈ ਸੰਸਾਰ। ਹੁਣ ਬ੍ਰਹਮ ਗਿਆਨ ਤਾਂ ਪਰਖਿਆ ਜਾ ਸਕਦਾ ਹਰੇਕ ਦਾ, ਗਿਆਨ ਤਾਂ ਕਿਸੇ ਦਾ ਵੀ ਪਰਖਿਆ ਜਾ ਸਕਦਾ, ਡਾਕਟਰ ਦਾ ਗਿਆਨ ਪਰਖਿਆ ਜਾਂਦਾ, ਗਿਆਨ ਕਿਸੇ ਦਾ ਵੀ ਪਰਖਿਆ, ਕਿਉਂਕਿ ਗਿਆਨ ਇੱਕ ਐਸੀ ਚੀਜ਼ ਹੈ ਜਿਹਦੀ ਪਰਖ ਹੈਗੀ ਸੰਸਾਰ ਕੋ, ਬ੍ਰਹਮ ਗਿਆਨ ਦੀ ਵੀ ਪਰਖ ਹੈ। ਇਸ ਕਰਕੇ ਜਿਹੜੇ ਰੌਲਾ ਪਾਉਂਦੇ ਨੇ ਸਿੱਖੀ ਦਾ, ਆਹ ਟੈਸਟ ਹੈਗਾ ਬ੍ਰਹਮ ਗਿਆਨ ਦਾ, ਪਛਾਣਿਆ ਜਾਂਦਾ ਇੱਥੋਂ। ਤਰਿਓ ਬ੍ਰਹਮ
ਗਿਆਨੀ,
ਬ੍ਰਹਮ ਕੀ ਹੈ ਇਹਦੀ ਵਿਆਖਿਆ ਕਰੇ, ਬ੍ਰਹਮਾ ਕੀ ਹੈ ਵਿਆਖਿਆ ਕਰੇ, ਪੂਰਨ ਬ੍ਰਹਮ ਕਦ ਬਣਦਾ ਵਿਆਖਿਆ ਕਰੇ, ਪਾਰ ਬ੍ਰਹਮ ਕਦ ਬਣਦਾ ਵਿਆਖਿਆ ਕਰੇ। ਬ੍ਰਹਮਾ ਵੀ ਹੈ, ਬ੍ਰਹਮ ਵੀ ਹੈ, ਬ੍ਰਹਮ ਗਿਆਨੀ ਵੀ ਹੈ, ਪਾਰ ਬ੍ਰਹਮ ਵੀ ਹੈ। ਇਹ ਸਾਰੀਆਂ ਸਟੇਜਾਂ ਨੇ, ਗੁਰਬਾਣੀ ਦੇ ਵਿੱਚ ਇਹੀ ਹੈ ਸਭ ਕੁਛ। ਤਰਿਓ ਬ੍ਰਹਮ
ਗਿਆਨੀ,
ਜਿੰਨੇ ਭਗਤ ਨੇ ਸਾਰੇ ਬ੍ਰਹਮ ਗਿਆਨੀ ਨੇ, ਇਹੀ ਤਰੇ ਹੋਏ ਨੇ। ਭਗਤਾਂ ਦੀ ਜਿਹੜੀ ਲਿਖੀ ਹੋਈ ਗੁਰਬਾਣੀ ਹੈ, ਜਿਹੜਾ ਇਹਨੂੰ ਸਮਝ ਕੇ ਸਮਝਾ ਦੇਵੇ ਉਹ ਤਾਂ ਗਿਆਨੀ ਹੈ, ਸਿਰਫ ਉਹ ਗਿਆਨੀ ਹੈ। ਪਰ ਜੇ ਪ੍ਰੈਕਟੀਕਲ ਵੀ ਕਰ ਲਵੇ ਫਿਰ ਬ੍ਰਹਮ ਗਿਆਨੀ। ਜਿਹੜਾ ਪ੍ਰੈਕਟਿਕ ਤਰਿਓ, ਜਿਹੜਾ ਤਰਿਆ ਹੋਇਆ
ਚਿੰਤਾ ਮੁਕਤ,
ਚਿੰਤਾ ਮੁਕਤ ਹੈ, ਜਿਹਨੇ ਮੰਨਿਆ ਹੋਇਆ ਸੁਣ ਕੇ ਸਮਝ ਕੇ ਜੇ ਮੰਨੇ ਪ੍ਰੈਕਟੀਕਲ, ਜਿਹੜਾ ਪ੍ਰੈਕਟੀਕਲ ਚ ਪਾਸ ਹੈ ਉਹ ਬ੍ਰਹਮ ਗਿਆਨੀ। ਇਕੱਲਾ ਸਮਝਾਉਣ ਵਾਲਾ ਵੀ ਗਿਆਨੀ ਉਹ ਹੈ।
ਜਿਸੇ ਜਗਾਏ ਪੀ ਆਵੇ ਇਹ ਰਸ, ਅਕਥ ਕਥਾ ਤਿਨੀ ਜਾਣੀ।
ਇਹ ਗੁਰਬਾਣੀ ਅਕਥ ਕਥਾ, ਅਕਥ ਕਥਾ ਨੇ। ਪਰ ਜੇ ਕਿਸੇ ਨੂੰ ਆਪੇ ਜਗਾਵੇ ਪਰਮੇਸ਼ਰ, ਜਿਸੇ ਜਗਾਏ
ਪੀ ਆਵੇ ਇਹ ਰਸ,
ਫਿਰ ਉਹ ਇਹ ਰਸ ਪਿਆ ਦੇਵੇ ਉਹ।
ਅਕਥ ਕਥਾ ਤਿਨ ਜਾਣੀ,
ਉਹ ਇਹ ਗੁਰਬਾਣੀ ਦੀ ਅਕਥ ਕਥਾ ਨੂੰ ਸਮਝ ਸਕਦਾ। ਹੁਣ ਵਿਦਵਾਨ ਕਿੱਥੇ ਨੇ, ਵਿਦਵਾਨ ਕਿੱਥੇ ਰਹਿ ਗਏ, ਸੰਤ ਕਿੱਥੇ ਰਹਿ ਗਏ, ਜਿਹਨੂੰ ਉਹ ਖੁਦ ਜਗਾਵੇ ਔਰ ਇਹ ਰਸ ਨਾਮ ਰਸ ਨੂੰ ਪਿਲਾ ਦੇਵੇ ਉਹ ਅਕਥ ਕਥਾ ਨੂੰ ਸਮਝਦੇ। ਇਹ ਸ਼ਰਤ ਹੈ, ਵਰਨਾ ਇਹ ਅਕਥ ਕਥਾ ਸਮਝ 'ਚ ਨਹੀਂ ਆਉਂਦੀ ਕਿਸੇ ਦੇ। ਵਿਦਿਆ ਦਾ ਤਾਂ ਵਿਸ਼ਾ ਹੀ ਨਹੀਂ, ਵਿਦਵਾਨਾਂ ਦਾ ਤਾਂ ਵਿਸ਼ਾ ਹੀ ਨਹੀਂ ਇਹ, ਪੜ੍ਹਾਈ ਦਾ ਵਿਸ਼ਾ ਬਿਲਕੁਲ ਨਹੀਂ ਹੈ। ਇਹ ਸੰਗਤ ਦਾ ਵਿਸ਼ਾ, ਸੰਗਤ ਸੰਗਤ ਕਰਕੇ, ਚੇਤਰ ਮਨ ਨੂੰ ਇੱਕ ਕਰਕੇ, ਚੇਤਰ ਮਨ ਇੱਕ ਹੋਏ ਤਾਂ ਹੀ ਸੰਗਤ ਹੈ, ਵਰਨਾ ਸੰਗਤ ਨਹੀਂ ਹੁੰਦੀ। ਇਹ ਅਕਥ ਕਥਾ ਨੂੰ ਸਮਝਣਾ ਜਿਹੜਾ ਹੈਗਾ, ਕਿਸੇ ਡਾਇਰੈਕਟ ਕੋਈ ਬੰਦਾ ਨਹੀਂ ਸਮਝ ਸਕਦਾ। ਇਸ ਕਰਕੇ ਕੋਈ ਐਸਾ ਵਿਦਵਾਨ ਹੈ ਨਹੀਂ ਜਿਹਨੂੰ ਸਮਝ 'ਚ ਆ ਜਾਵੇ, ਅੱਜ ਤਾਈਂ ਆਈ ਹੋਵੇ। ਹਾਂ, ਵਿਦਵਾਨਾਂ ਨੇ ਇਹਨੂੰ ਸਮਝਦੇ ਇਹਦਾ ਹੋਰ ਏ ਕੁਛ ਬਣਾ ਦਿੱਤਾ, ਆ ਟੀਕਾ ਵਿਦਵਾਨ ਦਾ ਹੀ ਕੀਤਾ ਹੋਇਆ। ਅਜੀ ਨੇ ਸਾਰੇ ਕਦੀ ਗੇੜ 'ਚ ਪਾਏ ਨਾ ਸਿੱਖ, ਉਹ ਵਿਦਵਾਨਾਂ ਦੇ ਹੀ ਪਾਏ ਹੋਏ ਨੇ। ਵੇਦ ਪਹਿਲਾਂ ਸੀਗਾ ਇੱਥੇ, ਇਹ ਪੰਡਿਤ ਨਹੀਂ ਵੇਦ ਦੇ ਵਿੱਚੋਂ ਸਿਮਰਤੀਆਂ ਘੜ ਕੇ ਸਾਰੇ ਸੰਸਾਰ ਨੂੰ ਕਦੀ ਗੇੜ 'ਚ ਪਾਇਆ ਹੋਇਆ। ਵਿਦਵਾਨ ਦੀ ਬੁੱਧੀ ਪੂਰੀ ਹੁੰਦੀ ਉਹ ਨਹੀਂ, ਵਿਦਵਾਨ ਕੋਲ ਸੰਸਾਰੀ ਵਿੱਦਿਆ ਹੁੰਦੀ ਹੈ, ਨਿਰਾਕਾਰ ਦੀ ਉਹਦੇ 'ਚ ਗੱਲ ਨਹੀਂ ਹੁੰਦੀ, ਨਿਰਾਕਾਰ ਦੀ ਅਸੀਂ ਗੱਲ ਕਰਦੇ ਹੀ ਨਹੀਂ। ਸੰਸਾਰੀ ਵਿੱਦਿਆ ਦੇ ਗਿਆਤੇ ਨੂੰ ਇਹਦੀ ਸਮਝ ਨਹੀਂ ਹੋਣੀ। ਇਹ ਬ੍ਰਹਮ ਵਿੱਦਿਆ ਦੀ ਬਸ਼ ਹੈ, ਬ੍ਰਹਮ ਵਿੱਦਿਆ, ਬ੍ਰਹਮ ਵਿੱਦਿਆ ਘੜੀ ਹੈ ਉਹਨਾਂ ਲੋਕਾਂ ਨੇ ਜਿਹੜੇ ਬ੍ਰਹਮ ਗਿਆਨੀ ਸੀ। ਬ੍ਰਹਮ ਵਿੱਦਿਆ ਕਰਕੇ ਹੀ ਇਹ ਸਮਝਾਇਆ ਗਾ, ਜਿਹਨਾਂ ਨੇ ਪਹਿਲਾਂ ਜਿਹਨਾਂ ਨੇ ਰਸ, ਜਿਹਨਾਂ ਨੂੰ ਰਸ ਪ੍ਰਾਪਤ ਆ, ਉਹਨੇ ਜਿਸੇ ਜਗਾਏ ਪਿਆਏ ਇਹ ਰਸ, ਉਹਨਾਂ ਨੇ ਅਕਥ ਕਥਾ ਜਾਣ ਲਈ। ਫਿਰ ਉਹਨਾਂ ਨੇ ਘੜੀ ਹੈ ਸ਼ਬਦ ਸੱਚੀ ਟਕਸਾਲ, ਉਹਨਾਂ ਨੇ ਕੁਛ ਇਹੋ ਜਿਹੇ ਸ਼ਬਦ ਭਾਸ਼ਾ ਘੜੀ, ਇਹ ਨਵੀਂ ਘੜੀ ਹੋਈ ਭਾਸ਼ਾ ਹੈ। ਘੜੀ ਹੈ ਸ਼ਬਦ ਸੱਚੀ ਟਕਸਾਲ, ਸੱਚੀ ਟਕਸਾਲ ਦੇ ਸ਼ਬਦ ਹੋਰ ਘੜੇ, ਕਿਉਂਕਿ ਸੱਚ ਦੱਸਣਾ ਸੀ ਉਹਨਾਂ ਨੇ ਸੰਸਾਰ ਨੂੰ। ਸਾਡੀ ਜਿਹੜੀ ਵਿੱਦਿਆ ਝੂਠੀ ਟਕਸਾਲ ਦੀ ਹੈ ਸੰਸਾਰੀ, ਜਦ ਵਿਵੇਕ ਬੁੱਧੀ ਪ੍ਰਗਟ ਹੋਈ ਉਹ ਸੱਚੀ ਟਕਸਾਲ ਹੁੰਦੀ ਹੈ, ਵਿਵੇਕ ਬੁੱਧੀ ਦੇ ਸ਼ਬਦ ਬਣਾਏ ਹੋਏ। ਵਿਵੇਕ ਬੁੱਧੀ ਜੋ ਘੜਦੀ ਹੈ ਸ਼ਬਦ, ਉਹ ਸੱਚੀ ਟਕਸਾਲ ਦੇ ਹੁੰਦੇ ਨੇ। ਇਹ ਮਨੁੱਖੀ ਬੁੱਧੀ ਦੀ ਘੜੀ ਹੋਈ ਹੈ ਲੈਂਗੁਏਜ, ਸਾਡੀ ਭਾਸ਼ਾ, ਇਹ ਦੋਹਾਂ ਦਾ ਫਰਕ ਹੈ। ਉਹਨਾਂ ਕੋਲੋਂ ਬੁੱਧੀ ਉਹ ਨਹੀਂ ਹੈ, ਵਿਦਵਾਨਾਂ ਕੋਲ ਉਹ ਵਿਚਾਰੇ ਕਿੱਥੋਂ ਪੁੱਛਣ? ਉਹਦਾ ਡਿਕਸ਼ਨਰੀ ਦੇਖਣਗੇ, ਡਿਕਸ਼ਨਰੀ ਦੇ ਵਿੱਚ ਉਲਟ ਲਿਖਿਆ ਹੋਇਆ।
ਜਾ ਕੋ ਆਏ ਸੋਈ ਬਿਹਾਜੋ, ਹਰ ਗੁਰਤੇ ਮਨਹਿ ਬਸੇਰਾ।
ਤਰੇ ਉਹ ਬ੍ਰਹਮ ਗਿਆਨੀ ਜਿਸੇ ਜਗਾਏ ਪਿਆਏ ਇਹ ਰਸ ਅਕਥ ਕਥਾ ਤਿੰਨ
ਜਾਣੀ।
ਉਹਨੇ ਜਾਣੀ ਹੈ ਅਕਥ ਕਥਾ, ਵਰਨਾ ਕਿਸੇ ਨੇ ਨਹੀਂ ਜਾਣੀ। ਐਵੇਂ ਕੋਈ ਰੌਲਾ ਪਾਉਂਦਾ ਫਿਰੇ ਪਿਆ ਫਿਰੀ ਜਾਵੇ। ਉਹ ਦਰਸ਼ਨ ਤੋਂ ਕੁੱਤੇ ਮਾਂ ਭੌਂਕਦਾ ਫਿਰਦਾ, ਕੋਈ ਫਾਇਦਾ ਹੈ? ਆਹ ਸ਼ਰਤ ਉਹਨੇ ਪੂਰੀ ਕੀਤੀ ਹੈ, ਦੱਸ ਦਵੇ ਸ਼ਰਤ ਪੂਰੀ ਹੋਈ ਉਹਦੀ। ਆਹ ਸ਼ਰਤ ਹੈ ਪੂਰੀ ਕੀਤੀ ਹੈ ਉਹਨੇ, ਆਹ ਸ਼ਰਤ ਪੂਰੀ ਕਰ ਦੇਵੇ ਫਿਰ ਉਹਦੀ ਗੱਲ ਸੁਣਾਂਗੇ ਅਸੀਂ। ਇਕੱਠ ਕਥਾ ਸਮਝਾ ਦੇਵੇ ਕੀ ਹੈ ਗੁਰਬਾਣੀ ਦੀ ਇਕੱਠ ਕਥਾ ਪਹਿਲਾਂ, ਜਿਹਦੇ ਆਧਾਰ ਤੇ ਕਹਿੰਦਾ ਦਸ ਗ੍ਰੰਥ ਨੂੰ, ਉਹ ਇਕੱਠ ਕਥਾ ਦਾ ਦੱਸ ਦੇਵੇ ਕੀ ਹੈ। ਸੁਣੇ ਉਹਦੀ ਕੌਣ? ਪਾਗਲ ਨੇ ਲੋਕ। ਉਹ ਜੇ ਤੇਰੇ ਮਗਰ ਪਾਗਲ ਲੱਗ ਗਏ ਜਿਹਨਾਂ ਨੂੰ ਗੁਰਬਾਣੀ ਦਾ ਪਤਾ ਹੀ ਨਹੀਂ, ਮੂਰਖ ਜਾਂ ਤਾਂ ਮੂਰਖ ਨੇ ਜਾਂ ਫਿਰ ਕੋਈ ਹੋਰ ਵਜ੍ਹਾ, ਉਹਨਾਂ ਦੇ ਤੇਰੇ ਮਗਰ ਬੋਲਣ ਦੀ ਕੋਈ ਕਈ ਕਾਰਨ ਹੋ ਸਕਦੇ ਨੇ। ਸ਼ਰਾਰਤੀ ਵੀ ਕੁਛ ਲੋਕ ਨੇ, ਕੋਈ ਏਜੰਸੀਆਂ ਦੇ ਖਰੀਦੇ ਹੋਏ ਨੇ। ਗੁਰੂਆਂ ਵੇਲੇ ਕਿਹੜਾ ਨਹੀਂ ਸੀ ਸਿੱਖੀ ਦੇ ਖਿਲਾਫ ਕਰਦੇ ਹੀ, ਇਹੋ ਜਿਹੇ ਹੁਣ ਵੀ ਹੈਗੇ ਨੇ, ਫਿਰ ਕੀ ਫਰਕ ਪੈਂਦਾ? ਉਹਨਾਂ ਦਾ ਕੋਈ ਨਹੀਂ ਸਾਨੂੰ ਚਿੰਤਾ। ਆਹ ਗੱਲ ਕਰ ਤੂੰ, ਜੇ ਤੇਰੇ ਕੋਲ ਹੈ ਕੋਈ ਦਿਖਾ ਕੀ ਹੈ ਤੇਰੇ ਕੋਲ, ਜਿਹੜੇ ਕੋਲ ਤੇਰੇ ਕੋਲ ਗਿੱਦੜ ਸਿੰਘ ਹੀ ਆ, ਦਿਖਾ ਵੀ ਕੀ ਹੈ ਤੇਰੇ ਕੋਲ, ਦਿਖਾ ਤਾਂ ਕੁਛ ਹੈ ਨਹੀਂ। ਹਾਂ ਠੀਕ ਹੈ, ਤੈਨੂੰ ਉਲਟ ਲੱਗਦੀ ਹੋਊਗੀ ਤੇਰੀ ਬੁੱਧੀ ਜਿਹੜੀ ਹੈਗੀ, ਸੰਸਾਰੀ ਬੁੱਧੀ ਵਾਲਿਆਂ ਨੂੰ ਉਹ ਕੱਥ ਕਥਾ ਕੁਛ ਹੋਰ ਹੀ ਲੱਗਦੀ ਹੁੰਦੀ ਹੈ। ਤੈਨੂੰ ਲੱਗਣੀ ਹੋਈ ਹੈ, ਤੇਰੇ ਕੋਲ ਬੁੱਧੀ ਹੋਣੀ ਹੈ। ਪੰਜ ਅੰਨਿਆਂ ਨੇ ਹੱਥੀ ਦੇਖ ਲਿਆ, ਪੰਜ ਅੰਨੇ ਸੀ ਹੱਥੀ, ਉਹਨਾਂ ਨੂੰ ਹੱਥ ਫੇਰ ਕੇ ਦੇਖਣਾ ਸੀ ਹੱਥੀ, ਉਹਨਾਂ ਨੇ ਹੋਰ ਕੀ ਕਰਨਾ ਸੀ? ਉਹਨਾਂ ਨੂੰ ਹੱਥੀ ਦਿਖਾ ਦਿੱਤਾ, ਇੱਕ ਨੂੰ ਤਾਂ ਉਹਦੇ ਛਾਤੀ 'ਤੇ ਹੱਥ, ਉਹਦੇ ਢਿੱਡ 'ਤੇ ਹੱਥ ਫਰਾ ਦਿੱਤਾ ਵੀ ਆਹ ਹੱਥੀ ਹੈ ਭਾਈ। ਕਹਿੰਦਾ ਹਾਂ ਠੀਕ ਹੈ, ਉਹਨੇ ਟੋਹ ਲਿਆ ਵਿਚਾਰੇ ਨੇ, ਹੋਰ ਕੀ ਕਰਦਾ? ਅੱਛਾ, ਕਹਿੰਦਾ ਇਹੋ ਜਿਹਾ ਹੁੰਦਾ ਹੱਥੀ ਨੂੰ ਦੇਖਿਆ ਤਾਂ ਜਾਮਣੂ ਉਹਨੇ ਸੀ, ਉਹ ਜਿਹੜਾ ਆਦਮੀ ਜਨਮ ਤੋਂ ਉਹਨਾਂ, ਉਹਨੇ ਕਿਹੜਾ ਹੱਥੀ ਦੇਖਿਆ? ਉਹ ਬਿਠਾ ਲਿੱਤਾ ਜਾ ਕੇ ਕਮਰੇ 'ਚ, ਦੂਜਾ ਲੈ ਆਉਂਦਾ ਦੂਏ ਕਮਰੇ 'ਚੋਂ, ਉਹਨੂੰ ਉਹਦੀ ਲੱਤ 'ਤੇ ਹੱਥ ਫਰਾ ਤਾ, ਦੋ ਹੱਥਾਂ ਲੱਤ 'ਤੇ ਇੱਕ 'ਤੇ, ਬਈ ਆਹ ਹੱਥੀ ਹੈ। ਕਹਿੰਦਾ ਹਾਂ ਹੱਥੀ ਹੈ। ਕਹਿੰਦਾ ਅੱਛਾ ਇਹੋ ਜਿਹਾ ਹੁੰਦਾ? ਕਹਿੰਦੇ ਹਾਂ। ਉਹ ਵੀ ਉੱਥੇ ਬਿਠਾ ਲਦਾ ਉਹਦੇ ਕੋਲ ਜਾ ਕੇ। ਤੀਜਾ ਲਿਆਂਦਾ ਹਾਥੀ ਦੀ ਪੂਛ, ਉਹਦੇ ਦੋ ਹੱਥਾਂ ਨੂੰ ਫੜਾ ਕੇ ਥੱਲੇ ਨੂੰ ਲਿਆ, ਲੈ ਵੀ ਦੋ ਵਾਰ ਤੂੰ ਫੇਰ ਲੈ ਪੂਛ, ਤੇ ਇਹ ਹਾਥੀ ਹੈ। ਉਹ ਕਹਿੰਦਾ ਠੀਕ ਹੈ ਹਾਥੀ ਹੈ, ਦੇਖ ਲਿਆ ਮੈਂ, ਸਮਝ ਗਿਆ ਮੈਂ ਕਿਹੋ ਜਿਹਾ ਹੁੰਦਾ। ਇੱਕ ਨੂੰ ਸੁੰਡ ਦਿਖਾ ਦਿੱਤੀ, ਸੁੰਡ 'ਤੇ ਹੱਥ ਫੜਾ ਦਿੱਤਾ, ਉਹਨੇ ਵੀ ਦੇਖ ਲਈ, ਉਹਨੇ ਵੀ ਦੇਖ ਲਿਆ ਹਾਥੀ। ਇੱਕ ਦਾ ਕੰਨ 'ਤੇ ਹੱਥ ਫੜਾ ਦਿੱਤਾ, ਪੰਜੇ ਇਹਨੇ ਬਾੜ 'ਤੇ ਕਮਰੇ 'ਚ, ਪੰਜੇ ਇਹਨੇ ਹੁਣ ਲੜਦੇ ਨੇ। ਉਹ ਕਹਿੰਦਾ ਹਾਥੀ ਇਹੋ ਜਿਹਾ, ਉਹ ਕਹਿੰਦਾ ਇਹੋ ਜਿਹਾ, ਉਹ ਕਹਿੰਦਾ ਇਹੋ ਜਿਹਾ, ਉਹ ਕਹਿੰਦਾ ਇਹੋ ਜਿਹਾ, ਕਿਹਦੀ ਮੰਨੇ ਹਾਥੀ ਕਿਹਾ ਜਾ? ਜਿਹਨੂੰ ਤਾਂ ਲੱਤ 'ਤੇ ਹੱਥ ਫੜਾਇਆ ਉਹ ਤਾਂ ਕਹਿੰਦਾ ਹਾਥੀ ਤਾਂ ਥਬਲਾ ਹੁੰਦਾ ਇੱਕ, ਨਾਲੇ ਤੁਸੀਂ ਬਕਵਾਸ ਕਰਦੇ, ਤੁਸੀਂ ਕੁਛ ਹੋਰ ਦੇਖਿਆ, ਹਾਥੀ ਨਹੀਂ ਦੇਖਿਆ। ਜਿਹਦਾ ਢਿੱਡ 'ਤੇ ਹੱਥ ਫੜਾਇਆ ਉਹ ਕਹਿੰਦਾ ਹਾਥੀ ਇੱਕ ਦੀਵਾਰ ਹੁੰਦੀ ਹੈ ਕੰਧ ਜਿਹੀ, ਪਰ ਪਲਸਤਰ ਤਾਂ ਨਹੀਂ ਕੀਤਾ ਹੁੰਦਾ, ਅੱਗੇ ਕਿਹੜਾ ਪਲਸਤਰ ਵਾਲੀ ਕੰਧਾਂ ਹੁੰਦੀਆਂ ਇਹਦੀਆਂ, ਬੜਾ ਕੂੜਾ ਕੂੜਾ ਹੁੰਦਾ ਊ ਤਾਂ, ਪਰ ਆਪਣੇ ਸਰੀਰ ਪਰ ਨਾ ਥੋੜ੍ਹਾ ਖੁਰਦਲਾ ਵੀ ਹੁੰਦਾ, ਹੁੰਦੀ ਹੈ ਕੰਧ ਜੀ। ਉਹਨੇ ਤਾਂ ਉਹ ਜਿਹਾ ਕਹਿਣ ਦਾ ਜਿਹੋ ਜਿਹਾ ਉਹਦਾ ਹੱਥ ਫਰਾਇਆ ਸੀ, ਉਹ ਜਿਹਨੂੰ ਕੰਨ ਦਿਖਾਇਆ ਤਾਂ ਉਹ ਕਹਿੰਦੇ ਕਿੱਥੇ ਤੁਹਾਨੂੰ ਦੋਹਾਂ ਨੂੰ ਨਹੀਂ ਕੁਛ ਹੋਰ ਦੇਖ ਰਿਹਾ, ਛੱਜ ਵਰਗਾ ਹੁੰਦਾ ਹਾਥੀ, ਉਹਨੂੰ ਕੰਨ ਦਾ ਹੀ ਪਤਾ ਹੁੰਦਾ ਛੱਜ ਵਰਗਾ ਹੁੰਦਾ, ਸੁੰਡ ਵਾਲਾ ਕੁਛ ਹੋਰ ਕਹਿੰਦਾ ਵੀ ਇੱਕ ਸੱਪ ਹੁੰਦਾ ਸਰਾਲ ਜਿਹੀ, ਉਹ ਜਿਹਾ ਹੁੰਦਾ ਹਾਥੀ, ਸੁੰਡ ਹਿਲਦਾ ਸੀ ਨਾ, ਉਹ ਤਾਂ ਹਿਲਦਾ ਹੁੰਦਾ ਸਰਾਲ ਜਿਹੀ ਹੁੰਦੀ ਹੈ, ਇੱਕ ਪਾਸੇ ਥੋੜ੍ਹਾ ਮੋਟਾ ਹੁੰਦਾ, ਦੂਜੇ ਪਾਸੇ ਥੋੜ੍ਹਾ ਹੀ ਫਰਕ ਹੁੰਦਾ ਪਤਲਾ ਹੁੰਦਾ। ਹੁਣ ਉਹ ਇੰਨੇ ਲੜਦੇ ਨੇ ਪੰਜੇ, ਹੁਣ ਉਹਨਾਂ ਦਾ ਫੈਸਲਾ ਕੌਣ ਕਰੇ? ਇੱਕਾ ਸੰਜਾਖਾ ਉਹਨੂੰ ਦੀਦਾ ਹਾਥੀ ਕਿਹਾ ਜਾ, ਉਹਨੇ ਦੇਖਿਆ ਹੋਇਆ, ਹੁਣ ਉਹ ਤਮਾਸਾ ਦੇਖਦਾ। ਉਹ ਜਿਹੜੇ ਅਸੀਂ ਤਾਂ ਥੋੜ੍ਹਾ ਤਮਾਸਾ ਦੇਖਦੇ, ਤੁਸੀਂ ਕੀ ਕਰਦੇ ਹੋ? ਦੁਨੀਆ ਥੋੜ੍ਹਾ ਤਮਾਸਾ ਦੇਖਦੀ ਆ ਨਿਆਂ ਦਾ, ਤੁਸੀਂ ਲੀਡਰ ਬਣਨਾ ਚਾਹੁੰਦੇ ਹੋ, ਉਹ ਹੁਣ ਉਹਨੇ ਲੀਡਰ ਬਣਨਾ ਚਾਹੁੰਦੇ ਨੇ ਸਿੱਖੀ ਦਾ। ਸਿੱਖੀ ਦੇ ਲੀਡਰ ਬਣਨਾ ਚਾਹੁੰਦੇ ਨੇ ਉਹ। ਸਜਾਖੇ ਆਦਮੀ ਸਮਝਾ ਦੇਣਗੇ ਦੂਜੇ ਸਜਾਖਿਆਂ ਨੂੰ, ਸਜਾਖੇ ਆਦਮੀ ਸਮਝਾ ਕੇ ਸਜਾਖੇ ਕਰ ਲੈ। ਸਾਰੇ ਅੰਨੇ ਥੋੜੇ ਹੁੰਦੇ ਨੇ, ਸਜਾਖੇ ਬਹੁਤੇ ਹੁੰਦੇ ਨੇ। ਥੋੜੇ ਹੀ ਆਦਮੀ ਰਹਿੰਦੇ ਇਹੋ ਜਿਹੇ ਜਿਹੋ ਜਿਹੇ ਤੁਸੀਂ ਹੋ। ਦੂਏ ਚੁੱਪ ਕਰੇ ਬੈਠੇ ਨੇ ਭਾਈ, ਪਤਾ ਨਹੀਂ ਕੀ ਹੈ, ਫੈਸਲਾ ਕੋਈ ਨਹੀਂ ਕੀਤਾ ਉਹਨਾਂ ਨੇ। ਬਈ ਗੱਲ ਤਾਂ ਗੁਰੂ ਦੀ ਹੈ, ਕੋਈ ਹੋਊਏ ਹੋਊਗੀ। ਜਿਵੇਂ ਕ੍ਰਿਸ਼ਨ ਵਾਲੇ ਬੈਠੇ ਨੇ ਇਹੋ ਜਿਹੀਆਂ ਗੱਲਾਂ ਲਈ, ਵੀ ਭਾਈ ਧਰਮ ਦੀ ਗੱਲ ਹੈ, ਅਗੰਭੀ ਗੱਲ ਹੁੰਦੀ ਹੈ। ਧਰਮ ਹੁੰਦਾ ਹੀ ਅਗੰਭੀ ਹੈ। ਅਗੰਭ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੇ ਸੋ ਮੁਕਤਾ ਹੋਏ। ਸੁਖਮਨੀ ਸਾਹਿਬ ਚ ਲਿਖਿਆ, ਜਿਹੜਾ ਅਗੰਭ ਅਗਾਧ ਕਹੂਗਾ ਇਹਨੂੰ ਤਾਂ ਮੁਕਤਾ ਉਹ। ਗੁਰਮਤਿ ਤਾਂ ਇਹ ਗੱਲਾਂ ਦਾ ਬੁੱਧੀ ਮਨੁੱਖੀ ਤੋਂ ਪਰੇ ਹੁੰਦੀਆਂ ਨੇ। ਜਿਹਨੇ ਮੰਨ ਲਿਆ ਵੀ ਮੈਂ ਸਭ ਕੁਝ ਜਾਣ ਲਿਆ, ਸੋਈ ਅਜਾਣ ਕਹੇ ਮੈਂ ਜਾਣਾ। ਗੁਰਬਾਣੀ ਕਹਿੰਦੇ ਸੋਈ ਅਜਾਣ, ਉਹ ਅਣਜਾਣ ਜਾਣੇ ਕੱਖ ਨਹੀਂ, ਜਿਹੜਾ ਕਹੇ ਮੈਂ ਜਾਣਾ। ਜਾਣਨ ਹਾਰ ਨਿਛਾਨਾ ਰੇ, ਜਾਣਨ ਹਾਰ ਉਹਨੇ ਸਮਝਿਆ ਹੀ ਨਹੀਂ ਕੌਣ ਹੁੰਦਾ। ਜਾਣਨ ਹਾਰ ਹੁੰਦਾ ਕੌਣ? ਜਾਣਨ ਹਾਰ ਹੁੰਦਾ ਪ੍ਰਭੂ ਪ੍ਰਵੀਰ। ਬਾਹਰ ਭੇਖ ਨਾ ਕਹੂ ਭੀਰ, ਜਿਹਦਾ ਕੋਈ ਬਾਹਰ ਭੇਖ ਨਹੀਂ। ਜਾਣਨ ਹਾਰ ਉਹ ਹੈ, ਜਾਣਨ ਹਾਰ ਤੇਰਾ ਮੂਲ ਹੈ। ਤੈ ਮੂਲ ਦੱਸ ਫਿਰ ਤੇਰਾ ਕੀ ਹੈ, ਸਮਝਾ ਪਹਿਲਾਂ ਮੂਲ ਸਮਝਾ। ਉਹ ਮੂਲ ਨਹੀਂ ਜਾਣਾ, ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣਾ। ਉਹ ਮੂਲ ਨੂੰ ਕਿਹਾ ਜਿਸ ਨੂੰ ਤੂੰ ਜਾਣਾ ਹੈ, ਜਾਣਨ ਹਾਰ ਨਿਛਾਨਾ ਰੇ। ਸਤਿਗੁਰ ਦਾ ਨਾਮ ਪਾਇਆ ਜਾਣਾ, ਸਤਿਗੁਰ ਤਾਂ ਇਹਦੇ ਅੰਦਰ ਹੈ, ਸਤਿਗੁਰ ਦਾ ਖਾਲੀ ਕੋਈ ਨਹੀਂ। ਸਤਿਗੁਰ ਅੰਦਰਲਾ ਅੰਦਰਲੇ ਤੋਂ ਪਤਾ ਲੱਗਣਾ, ਮਨ ਨੂੰ ਪਤਾ ਲੱਗਣਾ। ਇਹਨੂੰ ਬੜਾ ਪਤਾ, ਕਿੱਥੋਂ ਪਤਾ ਲੱਗਣਾ, ਕਿਹਨੂੰ ਪਹਿਲਾਂ ਪਤਾ ਲੱਗਣਾ, ਪਿੱਛੋਂ ਕਿਹਨੂੰ ਲੱਗਣਾ, ਇਹਨਾਂ ਨੂੰ ਕੀ ਪਤਾ। ਉਹ ਦੱਸਣ ਵਾਲੇ ਹੈਗੇ ਨੇ ਬੈਠੇ, ਦੱਸਣ ਵਾਲੇ ਦੱਸ ਦੇਣਗੇ। ਤੁਹਾਡੇ ਮਗਰ ਤਾਂ ਉਹ ਹੋਣੇ ਨੇ, ਉਹ ਜਿਵੇਂ ਉਹਨਾਂ ਦੇ ਛੱਡ ਗਏ ਸੀ ਨਾ ਗੁਰੂ ਸਾਹਿਬ ਨੂੰ, ਜਿਹਨਾਂ ਦੇ ਘੱਟ ਆਏ ਸੀ। ਉਹ ਜਦ ਆਇਆ ਉੱਥੋਂ ਭੇਜਿਆ
ਮਿਰਜ਼ਾ
ਬੇਗ ਅਨੰਦਪੁਰ ਸਾਹਿਬ ਨੂੰ, ਉਹਨੇ ਛੱਡ ਗਏ ਸੀ ਡਰਦੇ ਗੁਰੂ ਸਾਹਿਬ ਦਾ ਸਾਥ। ਉਹਨਾਂ ਦਾ ਲਿਆ ਨਾ ਸਿਰ ਮੁੰਨ ਕੇ ਪੰਜਾਬ ਨਾਲ, ਉਹਨਾਂ ਨੇ ਮੰਨਿਆ ਵੀ ਇਹ ਸਾਡੇ 'ਤੇ ਪੌੜ ਮਿਲ ਗਈ, ਸਾਨੂੰ ਪਾ ਦਿੱਤਾ। ਜਿਹੜੇ ਜਵਾਕ ਹੋਏ ਤੇ ਨਾ ਮਗਰ ਉਹਨਾਂ ਦੇ, ਉਹ ਚੇਲੇ ਕਿਹਾ ਵੀ ਉਹਨਾਂ ਦੇ ਚੇਲੇ ਤੇ ਮਗਰ ਹੋਏ ਹੋਏ ਕਰਦੇ, ਇਹਨਾਂ ਮਗਰਾਂ ਜਵਾਕ ਫਿਰਿਆ ਕਰਨਗੇ ਹੋਏ ਹੋਏ ਕਰਦੇ ਮੂਰਖਾਂ ਦੇ ਮਗਰ। ਅੱਬਲ ਤਾਂ ਇਹਨਾਂ ਨੇ ਕੀੜੇ ਵਾਲੇ ਕੁੱਤੇ ਮੈਂ ਬਾਹਰ ਨਿਕਲਣਾ ਹੀ ਨਹੀਂ, ਕਿ ਮੱਖੀਆਂ ਟਿਕਣ ਨਹੀਂ ਦਿੰਦੀਆਂ ਉਹਨੂੰ, ਟਿਕਣ ਨਹੀਂ ਦੇਣਾ ਕਿਸੇ ਨੇ ਜ਼ਿੰਦਗੀ 'ਚ, ਨਿਕਲਣਾ ਹੀ ਨਹੀਂ ਬਾਹਰ ਕੀੜੇ ਵਾਲੇ ਕੁੱਤੇ ਵੋ। ਸਵਾਲਾਂ ਦੇ ਡਰਦੇ ਨੇ, ਇਹ ਲੱਗੂਗਾ ਕੀ ਕਰਦਾ ਸੀ ਤੂੰ, ਕੀ ਕਹਿੰਦਾ ਸੀ, ਕੀ ਹੋਇਆ ਹੁਣ। ਜੇ ਨਿਕਲਣਗੇ ਤਾਂ ਇਹਨਾਂ ਦੇ ਮਗਰ ਦੇਖ ਕੇ ਮੈਂ ਕਹੂੰ ਪਿਆ ਕਰਨਗੇ। ਪੰਗਾ ਤਾਂ ਲੈ ਲਿਆ, ਹੁਣ ਤੇ ਕੋਈ ਜੰਮੇ ਨਹੀਂ ਤੁਸੀਂ, ਉਹ ਜੰਮੇ ਹੋ, ਹੁਣ ਤਾਂ ਨਹੀਂ ਕੋਈ ਜੰਮਿਆ ਹੈਗਾ। ਇਹਨਾਂ ਨਾਲ ਉਹ ਹੋਊਗੀ ਉਹ ਜਿਹੜੀ ਉਹਨਾਂ ਨੂੰ ਹੋਈ ਸੀ, ਜਿਹਨਾਂ ਦੇ ਘਾਟਾ ਆਤੇ ਸੀ ਬੇਮੁੱਖ ਹੋਇਆ। ਤੇ ਉਹ ਕਹਿੰਦੇ ਨੇ ਜਿਹੜੇ ਬੇਮੁੱਖ ਹੋ ਜਾਣ ਆਪਣੇ ਗੁਰੂ ਤੋਂ, ਉਹਨਾਂ ਦੇ ਇੱਥੇ ਉੱਥੇ ਘਰ ਗਿਰ ਜਾਂਦੇ ਨੇ। ਇਹਨਾਂ ਦੇ ਘਰ ਤਾਂ ਗਿਰ ਗਏ ਗਾਹਾਂ, ਹੁਣ ਕੀ ਹੁਣ ਇਹ ਦੇਖਣ ਵਾਲੀ ਗੱਲ ਹੈ। ਇਹ ਜੋ ਸੀਨ ਆਉਣੇ ਨੇ ਆਪਣੇ ਸਾਹਮਣੇ, ਇਹ ਰੀਲ ਲਾਈਨਿੰਗ ਚੱਲਣੀ ਹੈ, ਬਾਕੀ ਇਹਨਾਂ ਰਹਿੰਦੀ ਸਾਹਮਣੇ ਚੱਲ ਜਾਣੀ ਹੈ।
ਜਾ ਕੋ ਆਏ ਸੋਈ ਬਿਹਾਜੋ, ਹਰ ਗੁਰਤੇ ਮਹੇ ਬਸੇਰਾ।
ਜਾ ਕੋ ਆਏ ਸੋਈ ਬਿਹਾਜੋ, ਜਿਹੜਾ ਸੌਦਾ ਲੈਣਾ ਹੈ ਉਹ ਸੌਦਾ ਖਰੀਦੋ। ਲੈਣ ਕੀ ਆਇਆ, ਲੈਣਾ ਆਇਆ ਨਾਮ, ਫਿਰ ਉਹ ਲਓ। ਉਹ ਜਾਂ ਬਾਜ਼ਾਰ ਜਾਈਦਾ, ਜਿਹੜੀ ਚੀਜ਼ ਲੈਣ ਜਾਈਦਾ ਉਹੀ ਲੈਂਦਾ। ਮੰਡੀ ਜਾਂਦੇ ਹਾਂ, ਜਿਹਨੇ ਘੋੜਾ ਲੈਣਾ ਘੋੜਾ ਲੈਂਦਾ, ਜਿਹਨੇ ਵੱਜ ਲੈਣੀ ਵੱਜ ਲੈਂਦਾ, ਜਿਹਨੇ ਗਾਂ ਲੈਣੀ ਗਾਂ ਲੈਂਦਾ, ਜਿਹਨੇ ਬੌਲ ਲੈਣਾ ਬੌਲ ਲੈਂਦਾ। ਉਹ ਲੈਣ ਦਾ ਬੌਲਦਾ, ਘੋੜਿਆਂ ਨੂੰ ਥੋੜ੍ਹੀ ਦੇਖਦਾ ਫਰੀ ਜਾਊਗਾ, ਉਹਨੇ ਲੈਣਾ ਨਹੀਂ ਜ਼ਿਆਦਾ, ਉਹਦਾ ਮਤਲਬ ਹੈ ਕੋਈ ਨਹੀਂ। ਪਰ ਇੱਥੇ ਸੰਸਾਰ 'ਚ ਉਲਟਾ ਹੈ, ਜੋ ਕੁਛ ਲੈਣਾ ਹੈ ਅਸੀਂ ਕੁਛ ਹੋਰ ਦੇਖਦੇ ਫਿਰਦੇ ਹਾਂ, ਅਸੀਂ ਮੇਲਾ ਦੇਖਦੇ ਫਿਰਦੇ ਹਾਂ, ਪਤਾ ਹੀ ਨਹੀਂ ਕੀ ਲੈਣਾ ਹੈ। ਜਗਾਇਆ ਜਾ ਕੋ ਆਏ ਸੋਈ ਬਿਹਾਜੋ,
ਹਰ ਗੁਰ ਤੇ ਮਨੇ ਬਸੇਰਾ,
ਹਰ ਗੁਰ ਤੇ ਮਨੇ ਬਸੇਰਾ। ਜਿਹੜਾ ਹਰ ਗੁਰ ਹੈ ਨਾ, ਹਰ ਗੁਰ ਹੁੰਦਾ ਜਿਹੜਾ ਗੁਰ ਜਨਮ ਨਹੀਂ ਲੈਂਦਾ ਹਰ ਗੁਰ ਹੈ ਜਿਹੜਾ ਜਨਮ ਲੈਂਦਾ ਹਰ ਗੁਰ ਨਹੀਂ ਹੁੰਦਾ ਹਰ ਹਰ ਗੁਰ ਗੁਰ ਕਰਤਾ ਰੇ ਹਰ ਗੁਰ ਉਹ ਹੈ ਜਿਹੜਾ ਇਹਦਾ ਮੂਲ ਹੈ ਇਹਦਾ ਜੀ ਚੋ ਜਨਮ ਹੋਇਆ ਉਹੀ ਇਹਦਾ ਹਰ ਹੈ ਉਹੀ ਇਹਦਾ ਗੁਰ ਹੈ
ਮਨੇ ਬਸੇਰਾ
ਇਹ ਮਨ ਦਾ ਬਸੇਰਾ ਉਹਦੇ ਨਾਲ ਜੁੜ ਕੇ ਹੈ ਵਰਨਾ ਇਹਨੇ ਬਸ ਨਹੀਂ ਸਕਦਾ ਹੈ ਮਨ ਦਾ ਜਿੱਦਣ ਬਸੇਰਾ ਹੋਇਆ ਉਹਦੇ ਨਾਲ ਹੁਣ ਉਦੋਂ ਹੀ ਆਖੀ ਹੋਇਆ ਫਿਰਦਾ ਹੈ ਉਹਦੇ ਨਾਲ ਤਾਂ ਆਡਾ ਬੰਨਿਆ ਹੋਇਆ ਨੇ ਬਸੇਰਾ ਉਹਦੇ ਬਿਨਾਂ ਇਹਦਾ ਹੈ ਨਹੀਂ ਹਰ ਗੁਰ ਤੇ ਮਨ ਹੈ
ਬਸੇਰਾ
ਬਸੇਰਾ ਇਹਦਾ ਬਾਸਾ ਜਦ ਹੋਣਾ ਜਦ ਮਨ ਨੇ ਟਿਕਣਾ ਬਸਣਾ ਇਹ ਹਰ ਗੁਰ ਤੇ ਨਾਲ ਇਹ ਆਪਣੇ ਆਪ ਨਾਲ ਜੁੜ ਕੇ ਹੀ ਇਹਨੇ ਬਸਣਾ ਆਪਣੇ ਮੂਲ ਨਾਲ ਜੜ ਕੇ ਹੀ ਜੁੜ ਕੇ ਹੀ ਇਹਦਾ ਬਸੇਰਾ ਇਸੇ ਦੇ ਨਾਲ ਟੁੱਟਿਆ ਹੋਇਆ ਕਰਕੇ ਮੁੜਚਿਆ ਹੋਇਆ ਕਰਕੇ ਹੀ ਇਹ ਜਲ ਮੈਨੂੰ ਸਾਖ ਕੁਮਲਾਵਤੀ ਹੈ ਆਪਣੇ ਮੂਲ ਨਾਲ ਨਹੀਂ ਜੁੜਿਆ ਹੋਇਆ ਪੱਕੇ ਤੌਰ ਤੇ ਕੁਮਲਾਇਆ ਹੋਇਆ ਤਾਂ ਹੈ ਚਿੰਤਾ ਚ ਤਾਂ ਹੈ
ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬਹੁਰ ਨਾ ਹੋਏਗੋ ਫੇਰਾ
ਨਿਜ ਕਰ ਨੂੰ ਮਹਿਲ ਕਹਿਤਾ ਨਿਜ ਕਰ ਹੀ ਮਹਿਲ ਹੈ ਹਿਰਦਾ ਹੀ ਮਹਿਲ ਹੈ ਜਿਹੜਾ ਹਿਰਦੇ ਟਿਕ ਜਾਂਦਾ ਮਹਿਲ ਚ ਚਲਿਆ ਗਿਆ
ਪਾਵੋ ਸੁਖ ਸਹਿਜੇ
ਇੱਥੇ ਹੀ ਸਹਿਜ ਸੁਖ ਮਿਲਦਾ ਇੱਥੇ ਹੀ ਟਿਕ ਜਾਂਦਾ ਜਦ ਟਿਕ ਜਾਂਦਾ ਮਨ ਇਹਦੇ ਵਿੱਚ ਜਾ ਕੇ ਹਿਰਦੇ ਚ ਸਹਿਜ ਅਵਸਥਾ ਚ ਹੋ ਜਾਂਦਾ ਉੱਥੇ ਫਿਰ ਸੁਖ ਜਿਹੜਾ ਮਿਲਦਾ ਉਹ ਸੁਖ ਸਹਿਜ ਸੁਖ ਹੁੰਦਾ ਸੰਸਾਰੀ ਸੁਖ ਨਹੀਂ ਹੁੰਦਾ
ਬਹੁਰ ਨਾ ਹੋਏਗਾ ਫੇਰਾ
ਸੰਸਾਰੀ ਸੁਖ ਦੁੱਖ ਨੂੰ ਫਿਰ ਉਹ ਅੱਡ ਰੱਖਦਾ ਸੰਸਾਰੀ ਸੁਖ ਦੁੱਖ ਨਹੀਂ ਰਹਿੰਦੇ ਉੱਥੇ ਸੰਸਾਰੀ ਸੁਖ ਦੁੱਖ ਨੂੰ ਸਭ ਕਰਕੇ ਮੰਨਦਾ ਅਡੋਲਤਾ ਦਾ ਸੁੱਖ ਵੱਖਰੀ ਕਿਸਮ ਦਾ ਸੁੱਖ ਹੁੰਦਾ ਅਡੋਲਤਾ ਵਾਲਾ ਸੁੱਖ ਜਿਹੜਾ ਬੇਫਿਕਰੀ ਦਾ ਸੁੱਖ ਹੈ ਬੇਫਿਕਰੀ ਦਾ ਸੁੱਖ ਅਲੱਗ ਚੀਜ਼ ਹੈ ਸੰਸਾਰ ਨੂੰ ਠੰਡਾ ਤੱਤਾ ਲੱਗਣਾ ਹੋਰ ਗੱਲ ਹੈ ਸਰੀਰ ਨਾਲ ਦੁੱਖ ਸੁੱਖ ਹੋਣਾ ਹੋਰ ਗੱਲ ਹੈ ਆਤਮਾ ਦਾ ਦੁੱਖ ਸੁੱਖ ਹੋਰ ਗੱਲ ਹੈ ਉਹ ਆਤਮਾ ਦਾ ਸੁੱਖ ਹੈ ਸਰੀਰ ਦਾ ਸੁੱਖ ਨਹੀਂ ਉਹਦੇ ਨਾਲ ਕੋਈ ਸੰਬੰਧ ਸਰੀਰ ਦੇ ਦੁੱਖ ਸੁੱਖ ਦਾ ਕੋਈ ਸੰਬੰਧ ਨਹੀਂ ਸਹਿਜ ਸੁੱਖ ਨਾਲ ਸੰਸਾਰ ਦੇ ਸੁੱਖ ਦਾ ਕੋਈ ਮਤਲਬ ਨਹੀਂ ਉਹਦੇ ਨਾਲ ਹੈ ਉਹ ਅਲੱਗ ਕਿਸਮ ਦਾ ਸੁੱਖ ਹੈ ਉਹ ਸਦਾ ਸੁੱਖ ਹੈ
ਬਹੁਰ ਨਾ ਹੋਏਗਾ ਫੇਰਾ
ਨਿਜ ਕਰ ਮਹਿਲ
ਪਾਵੋ ਸੁੱਖ ਸਹਿਜੇ
ਪਾਵੋ ਸੁੱਖ ਸਹਿਜੇ ਨਿਜ ਘਰ ਇਹ ਮਹਿਲ ਬਣ ਜਾਊਗਾ ਫਿਰ ਤੁਹਾਡਾ ਫਿਰ ਸਹਿਜ ਸੁੱਖ ਦੀ ਪ੍ਰਾਪਤੀ ਹੋ ਜਾਊਗੀ
ਬਹੁਰ ਨਾ ਹੋਏਗਾ ਫੇਰਾ
ਦੁਬਾਰਾ ਜਨਮ ਨਹੀਂ ਹੋ ਸਕਦਾ ਫਿਰ ਤੁਹਾਡਾ ਫਿਰ ਫਿਰ ਇਹ ਸੋਚਣਾ ਹੀ ਬੰਦ ਕਰ ਦਿੰਦਾ ਸੋਚਣ ਨੂੰ ਬਾਹਰ ਆਉਂਦਾ ਬਾਹਰ ਆਇਆ ਤੇ ਮਰਦਾ ਬਾਹਰ ਮਾਇਆ ਤੋਂ ਬਾਹਰ ਆਉਂਦਾ ਹੀ ਨਹੀਂ ਬਾਹਰ ਨਾ ਹੋਏਗਾ
ਫੇਰਾ ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ
ਹੇ ਅੰਤਰਜਾਮੀ ਹੇ ਮੇਰੇ ਅੰਦਰ ਦੀ ਜਾਣਨ ਵਾਲੇ ਹਰ ਗੱਲ
ਪੁਰਖ ਵਿਧਾਤੇ
ਵਿਧਾਤੇ ਪੁਰਖ
ਸ਼ਰਧਾ ਮਨ ਕੀ
ਮੇਰੇ ਮਨ ਦੀ ਸ਼ਰਧਾ ਪੂਰੀ ਕਰ
ਨਾਨਕ ਦਾਸ ਇਹ ਸੁਖ ਮੰਗੈ ਮੁਕ ਕਰ ਸੰਤਨ ਕੀ ਧੂਰੇ
ਹੁਣ ਵਿਧਾਤਾ ਕੌਣ ਹੈ ਫਿਰ ਕੋਈ ਨਾਨਕ ਤੋਂ ਵੱਡਾ ਹੀ ਹੈ ਜਿਹੜਾ ਅੰਤਰਜਾਮੀ ਹੈ ਪੁਰਖ ਹੈ ਵਿਧਾਤਾ ਹੈ ਨਾਨਕ ਦਾ ਤਾਂ ਫਿਰ ਵੱਡਾ ਹੋਊਗਾ ਕੋਈ ਜੇ ਤਾਂ ਮੰਗਦਾ ਕੁਛ ਨਾਨਕ
ਨਾਨਕ ਦਾਸ
ਨਾਨਕ ਦਾਸ ਉਹ ਤਾਂ ਕੁਛ ਮੰਗਦਾ ਉਹਦਾ ਹੀ ਅਸੀਂ ਮੰਗਣਾ ਉਹਦੇ ਕੋਲ ਸਾਰਿਆਂ ਨੂੰ ਮਿਲਣਾ ਕਿੱਥੇ ਖੜੇ ਨੇ ਸਿੱਖ ਫਿਰ ਕਿਹੜੀ ਲੜਾਈ ਲੜ ਰਹੇ ਨੇ ਮੱਤ ਮਾਰੀ ਗਈ ਪਤਾ ਲੱਗਦਾ ਪੈਰ ਪੈਰ ਤੇ ਬਾਣੀ ਚੋਂ ਇੱਕ ਵੀ ਸ਼ਬਦ ਐਸਾ ਨਹੀਂ ਜਿੱਥੇ ਨਾ ਸਾਬਤ ਹੋਵੇ ਵੀ ਇਹਨਾਂ ਦੀ ਮੱਤ ਮਾਰੀ ਹੋਈ ਹੈ ਇਹ ਨਹੀਂ ਵੀ ਇੱਕ ਦਿਨ ਆਇਆ ਹੋਇਆ ਰੋਜ਼ ਆਊਗਾ ਹਰ ਸ਼ਬਦ ਦੇ ਵਿੱਚ ਆਊਗੀ ਇਹੀ ਗੱਲ
ਨਾਨਕ ਦਾਸ ਹੈ
ਫਿਰ ਵੀ ਛੱਡ ਗਏ ਉਹ ਲਾਈਨ ਨੂੰ ਇਹ ਤਾਂ ਵੀ ਇੱਕ ਦੋ ਜਗ੍ਹਾ ਲਿਖੀ ਹੋਈ ਸੀ ਵੀ ਧਿਆਨ ਨਹੀਂ ਦਿੱਤਾ ਵੀ ਭਾਈ ਇੱਕ ਦੋ ਜਗ੍ਹਾ ਗੱਲ ਲਿਖੀ ਹੋਈ ਸੀ ਧਿਆਨ ਦਿੱਤਾ ਨਹੀਂ ਗਿਆ ਇਹ ਤਾਂ ਹਰ ਜਗ੍ਹਾ ਹੀ ਗੱਲ ਲਿਖੀ ਹੋਈ ਹੈ ਪੈਰ ਪੈਰ ਤੇ ਜਿਹੜੀ ਗੱਲ ਹੈ ਉਹ ਪੈਰ ਪੈਰ ਤੇ ਹਰ ਪੰਨੇ ਤੇ ਲਿਖੀ ਹੋਈ ਉਹ ਵੀ ਅਸੀਂ ਤਾਂ ਛੱਡਤੀ ਇਹ ਤੋਂ ਪਤਾ ਲੱਗਦਾ ਕਿੰਨੀ ਲਾਪਰਵਾਹੀ ਹੈ ਗੁਰਬਾਣੀ ਬਾਰੇ ਸਾਡੀ ਗੁਰਬਾਣੀ ਨੂੰ ਸੁਣਨ ਬਾਰੇ ਪੜ੍ਹਨ ਬਾਰੇ ਕਿੰਨੇ ਲਾਪਰਵਾਹ ਅਸੀਂ, ਰੌਲਾ ਕਈ ਪਾਉਂਦੇ ਸ਼ਬਦ ਗੁਰੂ ਸ਼ਬਦ ਗੁਰੂ ਸ਼ਬਦ ਗੁਰੂ ਸ਼ਬਦ, ਇਹ ਰੌਲਾ ਕਾਹਦਾ ਪਾਉਂਦੇ? ਇਹ ਰੌਲਾ ਹੈ, ਫਰੌਡ ਹੈ, ਰੌਲਾ ਫਰੌਡ ਨਹੀਂ, ਫਰੌਡ ਲੱਗਦਾ ਇਹ ਤਾਂ, ਫਰੌਡ ਹੈ, ਰੌਲਾ ਨਹੀਂ ਹੈ। ਦੁਨੀਆਂ ਦਾ ਧਿਆਨ ਹੈ ਦੂਏ ਪਾਸੇ ਰਹੇ ਪਬਲਿਕ ਦਾ, ਇਹ ਰੌਲੇ ਦੇ ਵਿੱਚ ਕਿਸੇ ਨੂੰ ਹੋਸ਼ ਨਾ ਆਉਣ ਦੇਈਏ ਬਾਣੀ ਕੀ ਕਹਿੰਦੀ ਹੈ। ਬਹੁਤ ਵੱਡਾ ਫਰੌਡ ਹੈ ਇਹ ਸੰਗਤ ਨਾਲ, ਗੋਲਕ ਖਾ ਜਾਣੀ ਸਾਰੀ ਉਹ, ਤੇ ਗੁਰੂ ਦੀ ਸੰਗਤ ਨਾਲ ਫਰੌਡ ਕਰਨਾ ਭਰੋਗੇ ਕਿੱਥੇ ਕਿੱਥੇ ਭਰੋਗੇ? ਭਰਨਾ ਪੈਸੇ ਪੈਸੇ ਦਾ ਹਿਸਾਬ ਪਊਗਾ, ਛੱਡਣਾ ਕਿਸੇ ਨੇ ਨਹੀਂ ਹੈ, ਨਾ ਸੁਧਰੇ ਤਾਂ ਪਊ, ਭਰਨਾ ਤਾਂ ਪੈਣਾ, ਕਰਨੀ ਔਰ ਭਰਨੀ ਤਾਂ ਨਾਲੇ ਚੱਲਦੀ ਹੈ, ਨਾਲੇ ਇਹ ਤਾਂ ਮੰਨਦੇ ਨੇ, ਅਸੀਂ ਤਾਂ ਅਜੇ ਹੁਕਮ ਮੰਨਦੇ ਹਾਂ, ਪਰ ਹੁਕਮ ਵੀ ਤਾਂ ਇਹਨਾਂ ਦਾ ਆਪਣੇ ਮਰਜ਼ੀ ਦਾ।
ਨਾਨਕ ਦਾਸ,
ਨਾਨਕ ਦਾਸ, ਨਾਨਕ ਦਾਸ ਕੀ ਮੰਗਦਾ? ਇਹ ਹੈ ਸੁਖ ਮੰਗੇ, ਮੈਂ ਤੇਤੋਂ ਮੰਗਦਾ ਸੁਖ।
ਮੋਕੋ ਕਰ ਸੰਤਨ ਕੀ ਧੂਰੇ,
ਮੋਕੋ ਕਰ ਸੰਤਨ ਕੀ ਧੂੜੇ, ਮੈਨੂੰ ਸੰਤਨ ਦੀ ਧੂੜ ਕਰ। ਸੰਤਨ ਦੀ ਧੂੜ ਕੀ ਹੁੰਦੀ ਹੈ? ਸੰਤਨ ਦੀ ਧੂੜ ਹੁੰਦੀ ਹੈ ਪ੍ਰਭ ਗਿਆ ਅਕਥ ਕਥਾ, ਆਹ ਅਕਥ ਕਥਾ ਸੰਤਨ ਕੀ ਧੂੜ ਹੈ, ਜਿਹੜਾ ਬ੍ਰਹਮ ਗਿਆਨ ਹੈ ਇਹ ਧੂੜ ਹੈ, ਜਿਹਨੂੰ ਕਬੀਰ ਕਹਿੰਦਾ ਦੇਖੋ ਭਾਈ ਗਿਆਨ ਕੀ ਆਈ ਆਂਦੀ, ਆਈ ਨਾ ਆਂਦੀ, ਬਸ ਆ ਗਿਆਨ ਦੀ ਆਂਦੀ, ਉਹ ਬਣ ਗਿਆ ਫਿਰ ਨਾਨਕ। ਆਪ ਨੀ ਦੇਰੀ ਲੈਂਦੀ, ਸੰਤਨ ਕੀ ਧੂੜ ਹੋਈ ਸੀ ਜਿਹੜੀ ਗਿਆਨ ਦੀ ਆਂਦੀ ਚੱਲੀ ਹੈ, ਫਿਰ
ਮਹਿੰਦੀ ਕਰਕੇ ਘਰ ਆ,
ਮਹਿੰਦੀ ਕਰ ਕੇ ਕਾ ਲਿਆ, ਆ ਪਿਸਾਏ ਪਿਸਾਏ, ਆਪ ਨੂੰ ਇੰਨਾ ਬਰੀਕ ਗਿਆਨ ਕਰ ਲਿਆ। ਜਦ ਮੈਂ ਬੋਲਦਾ ਸੀ ਕੋਈ ਸਵਾਲ, ਇਹ ਚੁੱਪੇ ਕਰ ਜਾਂਦੇ ਸੀ ਸਾਰੇ ਸੁਣ ਕੇ ਚੁੱਪ, ਮੂੰਹ ਖੁੱਲਦਾ ਨਹੀਂ ਸੀ ਕਿਸੇ ਦਾ, ਮੂੰਹ ਜੁੜਤੇ ਨਹੀਂ ਸੀ ਮੂੰਹ ਖੋਲੀਏ ਖਿਲਾਫ। ਇਹ ਹੈ ਸੰਤਨ ਕੀ ਧੂੜੇ, ਸੰਤਨ ਕੀ ਧੂੜੇ ਦੇ ਖਿਲਾਫ ਜਾਂ ਹਨੇਰੀ ਆਉਂਦੀ ਆ, ਜਿਵੇਂ ਮੂੰਹ ਅੱਖਾਂ ਸਭ ਬੰਦ, ਖੁੱਲਦਾ ਕੁਛ ਵੀ ਨਹੀਂ, ਅੱਖਾਂ ਵੀ ਨਹੀਂ ਖੁੱਲਦੀਆਂ, ਮੂੰਹ ਵੀ ਨਹੀਂ ਖੁੱਲਦਾ, ਮੂੰਹ ਖੁੱਲੂ ਮੂੰਹ 'ਚ ਮਿੱਟੀ ਪੈਜੂ, ਮੂੰਹ 'ਚ ਉਹੀ ਗੱਲ ਪਊ ਜਿਹੜੀ ਬਾਹਰ ਹੈ। ਇਹ ਸੰਤਨ ਕੀ ਧੂੜੇ,
ਨਾਨਕ ਦਾਸ ਇਹ ਸੁੱਖ,
ਨਾਨਕ ਦਾਸ ਇਹ ਸੁੱਖ ਮੰਗਦਾ, ਮੁੱਖ ਖਰ ਸੰਤਨ ਕੀ
ਧੂੜੇ,
ਉਸੇ ਧੂੜ ਨੂੰ ਕਬੀਰ ਮੰਗਦਾ, ਇਸੇ ਨੂੰ ਮੰਗਿਆ ਸੀ ਰੇਣਾ, ਉਹ ਰੇਣਾ ਕਹਿੰਦਾ ਧੂੜ ਕਹਿਤਾ, ਇਹਨਾਂ ਨੇ ਫਰਕ ਇੰਨਾ ਹੀ ਹੈ, ਜਾਂ ਮਾਲਾ ਦਿੱਤੀ ਹੈ ਨਾ ਵਾਪਸ ਉਹਨੇ, ਸੰਤਾਂ ਨੂੰ ਦੱਸਦੀ ਹੈ ਮਾਲਾ ਵਾਲਿਆਂ ਨੂੰ ਨਾ, ਜਿਹੜੇ ਲਈ ਫਿਰਦੇ ਨੇ, ਉਹ ਕਹਿੰਦਾ ਭੁੱਖ ਹੈ ਭਗਤ ਨਕੀਜਾ, ਮਾਲਾ ਆਪਣੀ ਲੀਜਾ, ਜਿਹੜੇ ਭੁੱਖੇ ਭੁੱਖ ਨਾ ਉਤਰਾ ਜਾਂ ਬੰਨਾ ਪੂਰੀਆਂ ਭਾਰ, ਜਿਹਨਾਂ ਨੂੰ ਮਾਇਆ ਦੀ ਭੁੱਖ ਹੈ, ਭੁੱਖ ਕਦੇ ਮਾਇਆ ਦੀ ਕਿਸੇ ਦੀ ਪੂਰੀ ਨਹੀਂ ਹੋਈ, ਭੁੱਖ ਪੂਰੀ ਹੋਣੀ ਨਹੀਂ, ਭੁੱਖੇ ਹੀ ਰਹਿਣਾ ਜਿੰਨਾ ਮਰਜ਼ੀ ਇਹਨਾਂ ਨੂੰ ਮਿਲ ਜਾਵੇ, ਭੁੱਖੇ ਭਗਤੀ ਨਹੀਂ ਕਰਦੇ ਹੁੰਦੇ, ਆਪਣੀ ਭੁੱਖ ਪੂਰੀ ਕਰਨ 'ਚ ਲੱਗੇ ਹੁੰਦੇ ਨੇ ਮਾਇਆ ਦੀ, ਹੋਰ ਮਿਲ ਜਾਵੇ ਹੋਰ ਮਿਲ ਜਾਵੇ ਹੋਰ ਮਿਲ ਜਾਵੇ ਹੋਰ ਮਿਲ ਜਾਵੇ, ਜ਼ਿੰਦਗੀ ਲੰਘ ਜਾਂਦੀ ਹੈ, ਭੁੱਖ ਪੂਰੀ ਹੁੰਦੀ ਨਹੀਂ, ਉਹ ਆਪਣੇ ਸਭ ਕੁਝ ਇੱਥੇ ਰਹਿ ਜਾਂਦਾ, ਉਹਨਾਂ ਨੂੰ ਬੰਨ ਕੇ ਲੈ ਜਾਂਦੇ ਨੇ, ਕਹਿੰਦਾ ਮੈਂ ਇਹ ਕੰਮ ਨਹੀਂ ਕਰਨਾ, ਇਹ ਕੰਮ ਤੁਹਾਡਾ ਹੋਊਗਾ ਵਾਲਾ ਵਾਲਿਆਂ ਦਾ, ਰਿੱਧੀ ਸਿੱਧੀ ਮੈਨੂੰ ਨਹੀਂ ਚਾਹੀਦੀ, ਭੁੱਖੇ ਭਗਤਾਂ ਕੀ ਜਾ ਮਾਲਾ ਆਪਣੀ ਲੀਜਾ, ਹੁਣ ਮੰਗੂ ਸੰਤਨ ਰਹਿਣਾ, ਮੈਂ ਤਾਂ ਸੰਤਨ ਕੀ ਧੂੜ ਮੰਗਦਾ ਰਹਿਣਾ, ਉਹੀ ਹੈ ਧੂੜ,
ਆਹੋ
ਮੈਂ ਤਾਂ ਰਹਿਣਾ ਮੰਗਦਾ ਧੂੜ ਮੰਗਦਾ ਸੰਤਨ, ਆਹੋ ਮੰਗੂ ਸੰਤਨ
ਰਹਿਣਾ,
ਮੈਂ ਨਹੀਂ ਕਿਸੇ ਦਾ ਦੇਣਾ, ਮੈਂ ਕਿਹੜਾ ਕਰਜ਼ਾ ਦੇਣਾ ਵੀ ਮੈਂ ਭਾਈ ਆਹ ਰਿੱਧੀਆਂ ਸਿੱਧੀਆਂ ਲੈ ਲਾਂ, ਵੀ ਮੈਂ ਆਪਣੀਆਂ ਤਾਰ ਜਾਂ ਮੈਨੂੰ ਗਾਂ ਫੇਰ ਦੇਣਾ ਪਊ, ਵੀ ਭਾਈ ਪਿਛਲੇ ਜਨਮ ਦਾ ਮੇਰਾ ਖਾਧਾ ਹੋਇਆ, ਉਹ ਕਹਿੰਦੇ ਤਾਰ ਜੋ ਨਹੀਂ ਤਾਂ ਗਾਂ ਦੇਣਾ ਪਊ, ਨਾ ਮੈਂ ਕਿਸੇ ਦਾ ਕੁਝ ਦੇਣਾ ਨਾ ਮੈਨੂੰ ਕਿਸੇ ਮਾਇਆ ਦੀ ਲੋੜ ਹੈ, ਮੈਂ ਕਿਹੜਾ ਕਰਜ਼ਾ ਲਾਉਣ, ਇੱਥੇ ਮੈਂ ਛੱਡ ਕੇ ਨਹੀਂ ਜਾਣਾ, ਛੱਡ ਕੇ ਜਾਊ ਮੈਨੂੰ ਫੇਰ ਖਾਣਾ ਪਊ ਆ ਕੇ, ਮੈਂ ਨਹੀਂ ਕਿਸੇ ਦਾ ਦੇਣਾ, ਇਹ ਹੋ ਮੰਗੂ ਸੰਤਨ ਰਹਿਣਾ, ਨਾਨਕ ਦਾਸ ਇਹ ਸੁੱਖ ਮੰਗੇ
ਮੁੱਖ ਕਰ ਸੰਤਨ ਕੀ ਧੂੜੇ।